ਸਤਨਾਮ ਸ੍ਰੀ ਵਾਹਿਗੁਰੂ ਜੀਓ। ਟੋਡੀ ਮਹੱਲਾ ਪੰਜਵਾਂ। ਨਿੰਦਕ ਗੁਰ ਕਿਰਪਾ ਤੇ ਹਟਿਓ, ਪਾਰ ਬ੍ਰਹਮ ਪ੍ਰਭੇ ਦਿਆਲਾ, ਸਿਵਕੈ ਬਾਣ ਸਿਰ ਕਾਟਿਓ ਰਹਾਉ। ਕਾਲ ਜਾਲ ਜਮ ਜੋਏ ਨ ਸਕੈ, ਸਚ ਕਾ ਪੰਥਾ ਥਾਟਿਓ। ਖਾਦ ਖਰਚਤ ਕਿਛ ਨਿਖੁੱਟਤ ਨਾਈ, ਰਾਮ ਰਤਨ ਧਨ ਖਾਟਿਓ। ਪਸਮਾ ਭੂਤ ਹੋਆ ਖਿਨ ਭੀਤਰ, ਆਪਣਾ ਕੀਆ ਪਾਇਆ। ਆਗਮ ਨਿਗਮ ਕਹੈ ਜਨ ਨਾਨਕ, ਸਭ ਦੇਖੈ ਲੋਕ ਸਬਾਇਆ। ਪਸਮਾ ਭੂਤ ਹੋਆ ਖਿਨ ਭੀਤਰ, ਆਪਣਾ ਕੀਆ ਪਾਇਆ। ਆਗਮ ਨਿਗਮ ਕਹੈ ਜਨ ਨਾਨਕ, ਸਭ ਦੇਖੈ ਲੋਕ ਸਬਾਇਆ। ਨਿੰਦਕ ਗੁਰ ਕਿਰਪਾ ਤੇ ਹਟਿਓ, ਪਾਰ ਬ੍ਰਹਮ ਪ੍ਰਭੇ ਦਿਆਲਾ, ਸਿਵ ਕੈ ਬਾਣ ਸਿਰ ਕਾਟਿਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ, ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਨੇ ਸਾਡੇ ਕਲਯੁਗੀ ਜੀਵਾਂ ਤੇ ਮਹਾਨ ਪਰਉਪਕਾਰ ਕੀਤਾ ਹੈ। ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ, ਜਗਮਗ ਜੋਤ ਬਿਰਾਜ ਰਹੇ ਸ੍ਰੀ ਗੁਰੂ ਗ੍ਰੰਥ ਮਜਾਰ, ਪਾਵਨ ਦਸ ਗੁਰੂ ਸਰੂਪ ਧਾਰਨ ਕਰਕੇ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ, ਜਿਸ ਪਾਵਨ ਬਾਣੀ ਦੀ ਮਹਿਮਾ ਅਪਰਪਾਰ ਹੈ। ਇਸ ਬਾਣੀ ਦੇ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਕੀਤੀ ਹੈ। ਸਿਫਤ ਸਲਾਹ ਨਾਲ ਭਰਪੂਰ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। ਚੱਲ ਰਹੀ ਲੜੀਵਾਰ ਕਥਾ ਇਸ ਵੇਲੇ ਟੋਡੀ ਰਾਗ ਦੇ ਵਿੱਚ ਹੈ। ਟੋਡੀ ਰਾਗ ਗੁਰਮਤਿ ਸੰਗੀਤ ਦੇ ਅਨੁਸਾਰ 12ਵੇਂ ਨੰਬਰ ਤੇ ਰਾਗ ਆਇਆ ਹੈ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਕਿਸੇ ਖਾਸ ਇਤਿਹਾਸਕ ਘਟਨਾ ਵੱਲ ਸੰਕੇਤ ਕਰਦਿਆਂ ਹੋਇਆਂ ਸਾਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੇ ਪੂਰਨ ਭਰੋਸਾ ਰੱਖਣ ਦਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਉਹ ਇਤਿਹਾਸਕ ਘਟਨਾ ਕੀ ਹੈ ਆਪ ਸੰਗਤਾਂ ਨੂੰ ਭਲੀ ਭਾਂਤ ਵਿਦਿਤ ਹੈ। ਲਾਹੌਰ ਦਾ ਇੱਕ ਹਾਕਮ ਜਿਸਦਾ ਨਾਮ ਸੁਲਹੀ ਖਾਂ ਪਠਾਨ ਲਿਖਿਆ ਹੈ, ਉਹ ਗੁਰੂ ਮਹਾਰਾਜ ਤੇ ਦੋ ਵਾਰੀ ਚੜ੍ਹ ਕੇ ਆਇਆ। ਆਖਿਰਕਾਰ ਜਦੋਂ ਦੂਸਰੀ ਵਾਰ ਹਮਲਾਵਰ ਹੋਇਆ, ਸਤਿਗੁਰੂ ਦੇ ਅਚਾਨਕ ਬਚਨ ਹੋਏ, ਉਹ ਦੋਸ਼ਟ ਇੱਥੇ ਪਹੁੰਚ ਨਹੀਂ ਸਕੇਗਾ। ਕੋਠੇ ਪਿੰਡ ਦੇ ਨੇੜੇ ਸੁਲਹੀ ਖਾਂ ਆਵੇ ਦੀ ਅੱਗ ਵਿੱਚ ਸੜ ਕੇ ਨਾਪਾਕ ਮੌਤ ਮਰਿਆ ਸੀ। ਉਸ ਘਟਨਾ ਵੱਲੀ ਇਸ ਸ਼ਬਦ ਵਿੱਚ ਸਤਿਗੁਰੂ ਨੇ ਇਹ ਇੱਕ ਸੰਕੇਤ ਦਿੱਤਾ ਹੈ, ਪਸਮਾ ਪੂਤ ਹੋਆ ਖਿਨ ਪਿੱਤਰ, ਆਪਣਾ ਕੀਆ ਪਾਇਆ। ਆਗਮ ਨਿਗਮ ਕਹਿ ਜਨ ਨਾਨਕ, ਸਭ ਦੇਖੈ ਲੋਕ ਸਬਾਇਆ। ਹੁਣ ਇੱਥੇ ਭਾਵੇਂ ਸੁਲਹੀ ਦਾ ਨਾਮ ਤੇ ਨਹੀਂ ਹੈ, ਪਰ ਹੋਰ ਜਗ੍ਹਾ ਤੇ ਸਤਿਗੁਰੂ ਨੇ ਸੁਲਹੀ ਦਾ ਨਾਮ ਵੀ ਦਰਜ ਕੀਤਾ ਹੈ। ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੈ, ਸੁਲਹੀ ਹੋਏ ਮੂਆ ਨਾਪਾਕ। ਹੁਣ ਜਦੋਂ ਸੁਲਹੀ ਦੇ ਮਰਨ ਦੀ ਖਬਰ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੀ ਤਾਂ ਉਸ ਵੇਲੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ। ਲੋ ਸੰਗਤਾਂ ਪ੍ਰੇਮ ਸ਼ਰਧਾ ਇਕਾਗਰਤਾ ਦੇ ਨਾਲ ਇਸ ਪਵਿੱਤਰ ਸ਼ਬਦ ਦੀ ਵਿਚਾਰ ਸਰਵਣ ਕਰੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਨਿੰਦਕ ਗੁਰ ਕਿਰਪਾ ਤੇ ਹਟਿਓ, ਪਾਰ ਬ੍ਰਹਮ ਪ੍ਰਭੇ ਦਿਆਲਾ, ਸ਼ਿਵ ਕੈ ਬਾਣ ਸਿਰ ਕਾਟਿਓ ਰਹਾਓ।
ਟੋਡੀ ਰਾਗ ਦੇ ਅੰਦਰ ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਹੇ ਭਾਈ ਨਿੰਦਕ, ਨਿੰਦਕ ਉਸ ਨੂੰ ਕਹਿੰਦੇ ਹਨ ਜਿਹੜਾ ਬਦਖੋਈ ਕਰਦਾ, ਅਣਹੋਇਆ ਵੈਰ ਕਰਦਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਉਹ ਗੁਰੂ ਕਾ ਨਿੰਦਕ ਗੁਰੂ ਦੀ ਕਿਰਪਾ ਦੇ ਨਾਲ ਹੀ ਪਿੱਛੇ ਹਟ ਗਿਆ। ਉਹ ਤੇ ਇਹ ਗੱਲ ਆਖਦਾ ਸੀ ਦਾੜੀ ਤੇ ਹੱਥ ਫੇਰ ਕੇ ਕਿ ਮੈਂ ਪ੍ਰਤਿਗਿਆ ਕਰਦਾ ਹਾਂ ਜੇ ਮੈਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਨਾ ਗ੍ਰਿਫਤਾਰ ਕੀਤਾ ਨਾ ਸਜ਼ਾ ਦਿੱਤੀ, ਮੈਂ ਆਪਣੇ ਆਪ ਨੂੰ ਪਠਾਣ ਦਾ ਪੁੱਤ ਨਹੀਂ ਅਖਵਾਵਾਂਗਾ। ਪਰ ਗੁਰੂ ਕਾ ਬਚਨ ਹੋਇਆ ਗਰੀਬਾਂ ਉੱਪਰ ਜੇ ਖਿੰਜੈ ਦਾੜੀ, ਔਰ ਬ੍ਰਹਮ ਸਾ ਅਗਨ ਮੈਂ ਸਾੜੀ, ਔਰ ਇਹ ਸੁਲਹੀ ਆਵੇ ਦੀ ਅੱਗ ਵਿੱਚ ਸੜ ਕੇ ਮਰਿਆ। ਇਸੇ ਲਈ ਹਜ਼ੂਰ ਫਰਮਾਉਂਦੇ ਨੇ ਨਿੰਦਕ ਗੁਰ ਕਿਰਪਾ ਤੇ ਹਟਿਓ। ਜਿਹੜਾ ਇਹ ਗੁਰੂ ਕਾ ਨਿੰਦਕ ਸੀ ਸੁਲਹੀ ਖਾਂ, ਇਹ ਗੁਰੂ ਦੀ ਕਿਰਪਾ ਦੇ ਨਾਲ ਹੀ ਸਾਡੇ ਤੋਂ ਪਿੱਛੇ ਹਟਿਆ ਹੈ। ਪਾਰ ਬ੍ਰਹਮ ਪ੍ਰਭ ਭਏ ਦਿਆਲਾ, ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਤੇ ਪ੍ਰਭ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਜੀ ਸਾਡੇ ਤੇ ਦਇਆਲ ਹੋਏ। ਫਿਰ ਕੀ ਹੋਇਆ, ਸਿਵਕੈ ਬਾਣ ਸਿਰ ਕਟਿਓ, ਸ਼ਿਵਜੀ ਦੇ ਬਾਣ ਤੀਰ ਦੇ ਨਾਲ ਉਹਦਾ ਸਿਰ ਵੀ ਕੱਟਿਆ ਗਿਆ। ਇਹ ਜਿਹੜਾ ਲਫ਼ਜ਼ ਗੁਰੂ ਮਹਾਰਾਜ ਨੇ ਵਰਤਿਆ ਹੈ ਸਿਵਕੈ ਬਾਣ ਸਿਰ ਕਟਿਓ, ਇਹਦਾ ਇਤਿਹਾਸਕ ਪੱਖ ਇਹੀ ਮਿਲਦਾ ਹੈ ਕਿ ਜਦੋਂ ਸੁਲਹੀ ਖਾਂ ਪਠਾਨ ਘੋੜੇ ਤੇ ਚੜ ਕੇ, ਇਹਦੇ ਹੱਥ ਵਿੱਚ ਇੱਕ ਤਬਰ ਸ਼ਸਤਰ ਸੀ ਜਿਹੜਾ ਤਰਸੂਲ ਦੀ ਸ਼ਕਲ ਦਾ ਬਣਿਆ ਹੁੰਦਾ, ਜਿਸ ਦੇ ਲਈ ਸਿਵਕੈ ਬਾਣ ਸ਼ਬਦ ਵਰਤਿਆ, ਕਿਉਂਕਿ ਸ਼ਿਵਜੀ ਦੇ ਹੱਥ ਵਿੱਚ ਤਰਸੂਲ ਮੰਨਿਆ। ਔਰ ਇਹ ਸੁਲਹੀ ਖਾਂ ਦੇ ਹੱਥ ਵਿੱਚ ਵੀ ਉਹ ਤਬਰ ਸ਼ਸਤਰ ਸੀ ਜਿਹੜਾ ਬਈ ਤਰਸੂਲ ਦੀ ਸ਼ਕਲ ਦਾ ਹੁੰਦਾ। ਜਦੋਂ ਇਹ ਘੋੜੇ ਤੇ ਚੜਿਆ ਚੜਾਇਆ ਸੁਲਹੀ ਆਵੇ ਦੀ ਅੱਗ ਵਿੱਚ ਹੇਠਾਂ ਡਿੱਗਿਆ ਤਾਂ ਦੱਸਦੇ ਸਨ ਇਹ ਉੱਥੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਅੱਗ ਇੰਨੀ ਤੇਜ਼ ਸੀ, ਦੱਸਦੇ ਨੇ ਜਦੋਂ ਆਦਮੀ ਘਬਰਾ ਕੇ ਤੇ ਕੋਸ਼ਿਸ਼ ਕਰਦਾ ਹੈ ਬਚ ਨਿਕਲਣ ਦੀ ਤੇ ਕਈ ਵਾਰੀ ਆਪਣੇ ਆਪ ਹੀ 60 ਫੀਟ ਦਾ ਸ਼ਿਕਾਰ ਹੋ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਇਹ ਸੁਲਹੀ ਉਸ ਆਵੇ ਦੀ ਅੱਗ ਵਿੱਚੋਂ ਬਾਹਰ ਨਿਕਲਣ ਦਾ ਯਤਨ ਕਰ ਰਿਹਾ ਸੀ, ਉਭੜ ਰਿਹਾ ਸੀ, ਤਾਂ ਇਹਦੇ ਹੱਥ ਵਿੱਚ ਫੜਿਆ ਤਬਰ ਸ਼ਸਤਰ ਇਹਦੀ ਗਰਦਨ ਤੇ ਲੱਗਿਆ, ਇਹਦੀ ਗਰਦਨ ਕੱਟੀ ਗਈ ਤੇ ਫਿਰ ਉਸ ਆਵੇ ਦੀ ਅੱਗ ਵਿੱਚ ਹੀ ਸੜ ਕੇ ਮਰਿਆ। ਇਹ ਥੋੜੇ ਹੀ ਸਮੇਂ ਦੇ ਵਿੱਚ ਇਹ ਭਾਣਾ ਵਰਤ ਗਿਆ। ਇਸੇ ਲਈ ਇੱਥੇ ਸਤਿਗੁਰੂ ਮਹਾਰਾਜ ਨੇ ਸਿਵਕੈ ਬਾਣ ਸਿਰ ਕਾਟਿਓ, ਵੀ ਉਹ ਜਿਹੜਾ ਸ਼ਿਵਜੀ ਦਾ ਬਾਣ ਕੀ ਹੈ, ਤਰਸੂਲ, ਤਰਸੂਲ ਦੀ ਸ਼ਕਲ ਦਾ ਸ਼ਾਸਤਰ ਸੁਲਹੀ ਦੇ ਪਾਸ ਸੀ ਤਬਰ, ਔਰ ਉਸ ਨੇ ਉਹਦਾ ਸਿਰ ਵੀ ਕੱਟ ਦਿੱਤਾ। ਇਤਿਹਾਸਕ ਪੱਖ ਤੋਂ ਇਹਦਾ ਅਰਥ ਇਹੀ ਬਣਦਾ ਹੈ। ਦੂਸਰਾ ਹੈ ਸਿਧਾਂਤਕ ਪੱਖ, ਜਿਹੜਾ ਸਿਧਾਂਤਕ ਪੱਖ ਹੈ ਸਿਵਕੈ ਬਾਣ ਸਿਰ ਕਾਟਿਓ, ਸ਼ਿਵਜੀ ਨੂੰ ਸ੍ਰਿਸ਼ਟੀ ਦੀ ਲੈਤਾ ਕਰਨ ਵਾਲਾ ਵੀ ਮੰਨਿਆ। ਇਸ ਲਈ ਸ਼ਿਵਜੀ ਦਾ ਬਾਣ ਕੀ ਹੈ, ਕਾਲ, ਕਿਉਂਕਿ ਸਾਰਿਆਂ ਨੂੰ ਸ਼ਿਵਜੀ ਹੀ ਆਪਣੇ ਬਾਣ ਦੇ ਨਾਲ ਮਾਰਦਾ, ਕਿਉਂਕਿ ਇਹ ਮੌਤ ਦਾ ਦੇਵਤਾ। ਇਉਂ ਸ਼ਿਵਜੀ ਦੇ ਬਾਣ ਨੇ ਭਾਵ ਕਾਲ ਨੇ ਉਹਦਾ ਸਿਰ ਕੱਟ ਦਿੱਤਾ। ਇਹ ਸਿਧਾਂਤਕ ਪੱਖ ਹੈ ਤੇ ਦੂਸਰਾ ਹੈ ਅਧਿਆਤਮਕ ਪੱਖ ਤੀਸਰੇ ਨੰਬਰ ਤੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਹੁਣ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਨੇ। ਸ਼ਿਵ ਦਾ ਅਰਥ ਹੈ ਕਲਿਆਣ ਸਰੂਪ, ਸ਼ਿਵ ਕੈ ਬਾਣ, ਉਸ ਕਲਿਆਣ ਸਰੂਪ ਵਾਹਿਗੁਰੂ ਪਰਮੇਸ਼ਰ ਦੇ ਬਾਣ ਤੀਰ ਨੇ ਭਾਵ ਉਹਦੇ ਹੁਕਮ ਦੇ ਵਿੱਚ ਕਾਲ ਦਾ ਤੀਰ ਇਸ ਨੂੰ ਆ ਕੇ ਵੱਜਿਆ। ਸ਼ਿਵ ਕੈ ਬਾਣ, ਉਸ ਵਾਹਿਗੁਰੂ ਪਰਮੇਸ਼ਰ ਦੇ ਬਈ ਹੁਕਮ ਦੇ ਵਿੱਚ ਇਸ ਨੂੰ ਆ ਕੇ ਕਾਲ ਦਾ ਤੀਰ ਵੱਜਿਆ ਤੇ ਜਿਸਨੇ ਇਹਦਾ ਸਿਰ ਕੱਟ ਦਿੱਤਾ ਹੈ।
ਕਾਲ ਜਾਲ ਜਮ ਜੋਹੇ ਨਾ ਸਕੈ ਸਚਕਾ ਪੰਥਾ ਥਾਟਿਓ।
ਰਹਾਉ ਬਿਸਰਾਮ ਦੇ ਕੀ ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਸੱਚ ਕਾ ਪੰਥਾ ਥਾਟਿਓ, ਅਸੀਂ ਸੱਚ ਦਾ ਮਾਰਗ। ਥਾਟਿਓ ਦਾ ਅਰਥ ਵੀ ਇਹ ਸਿੱਖੀ ਦਾ ਮਾਰਗ, ਸੱਚ ਦਾ ਮਾਰਗ ਅਸੀਂ ਥਾਟਿਓ ਦਾ ਅਰਥ ਕਾਇਮ ਕੀਤਾ ਹੈ। ਕਾਲ ਜਾਲ ਜਮ ਜੋਹੇ ਨਾ ਸਕੈ, ਜਿਹੜਾ ਇਹ ਸੱਚ ਦੇ ਮਾਰਗ ਤੇ ਚੱਲਦਾ ਹੈ ਤੇ ਉਸ ਨੂੰ ਕਾਲ ਦਾ ਜਾਲ ਤੇ ਜਮ ਉਸ ਨੂੰ ਤਾੜ ਨਹੀਂ ਸਕਦਾ, ਨਾ ਉਸ ਨੂੰ ਕਾਲ ਦਾ ਜਾਲ ਤੇ ਨਾ ਹੀ ਉਸ ਨੂੰ ਜਮ ਤਾੜ ਸਕਦਾ ਹੈ।
ਖਾਤ ਖਰਚਤ ਕਿਛ ਨਿਖੁੱਟਤ ਨਾਈ ਰਾਮ ਰਤਨ ਤਨ ਖਾਟਿਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਾਡੇ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕੀਤੀ, ਰਾਮ ਰਤਨ ਤਨ ਖਾਟਿਓ, ਅਸੀਂ ਵਾਹਿਗੁਰੂ ਦਾ ਨਾਮ ਰੂਪੀ ਜਿਹੜਾ ਰਤਨ ਹੈ ਇਹ ਇੱਕ ਅਮੋਲਕ ਧਨ ਗੁਰੂ ਦੇ ਪਾਸੋਂ ਖਟਿਆ ਹੈ, ਗੁਰੂ ਦੇ ਪਾਸੋਂ ਪ੍ਰਾਪਤ ਕੀਤਾ ਹੈ। ਇਹ ਐਸਾ ਨਾਮ ਦਾ ਧਨ ਹੈ, ਇਹੋ ਧਨ ਅਖੁੱਟ ਨਾ ਨਖੁੱਟੈ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ, ਖਾਦ ਖਰਚਤ ਕਿਛ ਨਖੁੱਟਤ ਨਾਹੀਂ, ਹੁਣ ਖਾਂਦਿਆਂ ਤੇ ਖਰਚਦਿਆਂ ਕਦੇ ਇਹ ਮੁੱਕਦਾ ਹੀ ਨਹੀਂ। ਨਾਮ ਦਾ ਧਨ ਹੀ ਇੱਕ ਐਸਾ ਧਨ ਹੈ ਜਿੰਨਾ ਇਸ ਨੂੰ ਮਰਜ਼ੀ ਖਰਚੀ ਜਾਈਏ, ਵਰਤੀ ਜਾਈਏ, ਦੂਸਰਿਆਂ ਨੂੰ ਵੀ ਵਰਤਾਈ ਜਾਈਏ, ਇਹ ਕਦੀ ਮੁੱਕਣ ਵਾਲਾ ਨਹੀਂ ਹੈ। ਖਾਵੇ ਹੈ, ਖਰਚਾ ਹੈ, ਰਲ ਮਿਲ ਪਾਈ, ਤੋਟ ਨਾ ਆਵੇ ਵੱਧ ਦੋ ਜਾਈ। ਅਸੀਂ ਐਸਾ ਨਾਮ ਰੂਪੀ ਰਤਨ ਧਨ, ਅਮੋਲਕ ਧਨ ਖਟਿਆ ਹੈ ਜਿਹੜਾ ਖਾਂਦਿਆਂ ਖਰਚਦਿਆਂ ਕਦੇ ਮੁੱਕਦਾ ਹੀ ਨਹੀਂ ਹੈ।
ਪਸਮਾ ਪੂਤ ਹੋਆ ਖਿਨ ਪੀਤਰ ਆਪਣਾ ਕੀਆ ਪਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰੂ ਕਾ ਨਿੰਦਕ ਸੁਲਹੀ, ਪਸਮਾ ਪੂਤ ਹੋਆ ਖਿਨ ਪੀਤਰ, ਖਿਨ ਦੇ ਵਿੱਚ ਇੱਕ ਅੱਧੇ ਮਿੰਟ ਸੈਕਿੰਡ ਦੀ ਗੱਲ ਸੀ, ਆਵੇ ਦੀ ਅੱਗ ਵਿੱਚ ਸੜ ਕੇ ਸਵਾਹ ਹੋ ਗਿਆ। ਪਸਮਾ ਪੂਤ ਦਾ ਅਰਥ ਹੋ ਗਿਆ ਵੀ ਸਵਾਹ ਹੋ ਜਾਣਾ, ਸੜ ਕੇ ਸਵਾਹ ਹੋ ਜਾਣਾ। ਗੁਰੂ ਦੀ ਮਿਹਰ ਦੇ ਨਾਲ ਇਹ ਖਿਨ ਦੇ ਵਿੱਚ ਹੀ ਘੱਟ ਸ਼ਬਦ ਕਿਆਂ ਦੋ ਕਸ਼ਨ ਬਤੀਤ ਹੋ ਜਾਂਦੇ ਹਨ। ਬਸ ਇੱਕ ਅੱਧੇ ਸੈਕਿੰਡ ਦੇ ਵਿੱਚ ਹੀ ਇਹ ਆਵੇ ਦੀ ਤੇਜ ਅੱਗ ਵਿੱਚ ਸੜ ਕੇ ਸਵਾਹ ਹੋ ਗਿਆ। ਆਪਣਾ ਕੀਆ ਪਾਇਆ, ਬਈ ਇਸਨੇ ਜਿਹੋ ਜਿਹਾ ਮੰਦਾ ਕਰਮ ਕੀਤਾ ਸੀ, ਗੁਰੂ ਘਰ ਦੇ ਨਾਲ ਵੈਰ ਕੀਤਾ ਸੀ ਤੇ ਉਹਦਾ ਫਲ ਇਸਨੇ ਪ੍ਰਾਪਤ ਕਰ ਲਿਆ।
ਆਗਮ ਨਿਗਮ ਕਹੇ ਜਨ ਨਾਨਕ ਸਭ ਦੇਖੈ ਲੋਕ ਸਬਾਇਆ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਆਗਮ ਨਿਗਮ ਕਹੇ ਜਨ ਨਾਨਕ। ਇਹ ਆਗਮ ਨਿਗਮ, ਆਗਮ ਕਹਿੰਦੇ ਨੇ ਸ਼ਾਸਤਰਾਂ ਨੂੰ, ਨਿਗਮ ਕਹਿੰਦੇ ਨੇ ਵੇਦਾਂ ਨੂੰ। ਆਗਮ ਨਿਗਮ ਕਹੇ ਜਨ ਨਾਨਕ, ਵੀ ਧਰਮ ਸ਼ਾਸਤਰ ਵੀ ਤੇ ਜਿਹੜੀ ਈਸ਼ਵਰ ਬਾਣੀ ਵੇਦ ਹੈ ਉਹ ਵੀ ਇਹ ਗੱਲ ਆਖਦੇ ਨੇ ਬਈ ਜੋ ਵੀ ਮਨੁੱਖ ਕਿਸੇ ਨਾਲ ਅਣਹੋਇਆ ਵੈਰ ਕਰਦਾ ਹੈ ਜਾਂ ਕਿਸੇ ਦੀ ਬਦਖੋਈ ਕਰਦਾ ਹੈ ਉਹਨੂੰ ਪਰਮੇਸ਼ਰ ਵੱਲੋਂ ਇਹ ਸਜ਼ਾ ਮਿਲਦੀ ਹੀ ਮਿਲਦੀ ਹੈ। ਇਸ ਗੱਲ ਨੂੰ ਧਰਮ ਸ਼ਾਸਤਰ ਵੀ ਆਖਦੇ ਨੇ, ਵੇਦ ਵੀ ਇਹ ਗੱਲ ਨੂੰ ਆਖਦਾ। ਸਭ ਦੇਖਿਆ ਲੋਕ ਸੁਭਾਇਆ, ਲੋਕ ਦਾ ਅਰਥ ਹੈ ਸੰਸਾਰ, ਇਹ ਸਾਰਾ ਸੰਸਾਰ ਵੀ ਦੇਖ ਰਿਹਾ ਹੈ ਤੇ ਨਾਲ ਸਾਰਾ ਸੰਸਾਰ ਇਹੀ ਗੱਲ ਆਖ ਰਿਹਾ ਹੈ ਵੀ ਉਹ ਸੁਲਹੀ ਨੇ ਆਪਣੇ ਕੀਤੇ ਦਾ ਫਲ ਹੀ ਭੋਗਿਆ ਹੈ। ਦੂਸਰਾ, ਕੁਛ ਨਵੇਂ ਵਿਦਵਾਨਾਂ ਨੇ ਇਹਦਾ ਅਰਥ ਇਉਂ ਕੀਤਾ ਹੈ, ਆਗਮ ਨਿਗਮ ਕਹੇ ਜਨ ਨਾਨਕ। ਇਹ ਆਗਮ ਨਿਗਮ ਦਾ ਅਰਥ ਹੈ ਜੋ ਵੇਦਾਂ ਸ਼ਾਸਤਰਾਂ ਤੋਂ ਵੀ ਡੂੰਘਾ ਅਗੰਮੀ ਗਿਆਨ ਹੈ, ਜੋ ਕੁਛ ਤੁਰਦਰਗਾਹ ਦੇ ਵਿੱਚ ਵਰਤ ਰਿਹਾ ਹੈ ਅਸੀਂ ਉਹ ਤੁਹਾਨੂੰ ਕਹਿ ਰਹੇ ਹਾਂ। ਸਭ ਦੇਖਿਆ ਲੋਕ ਸੁਭਾਇਆ, ਤੇ ਬਈ ਸਾਰਾ ਸੰਸਾਰ ਵੀ ਦੇਖ ਰਿਹਾ ਹੈ ਤੇ ਨਾਲ ਹਰ ਕੋਈ ਇਹ ਗੱਲ ਆਖ ਰਿਹਾ ਹੈ ਵੀ ਇਹ ਸੁਲਹੀ ਨੇ ਆਪਣੇ ਕੀਤੇ ਦਾ ਫਲ ਭੋਗਿਆ ਹੈ।
ਮਹੱਲਾ ਪੰਜਵਾਂ ਕਿਰਪਨ ਤਨ ਮਨ ਕਿਲ ਵਿਖ ਭਰੇ ਸਾਧ ਸੰਗ ਭਜਨ ਕਰ ਸਵਾਮੀ ਟਾਕਨ ਕੋ ਇਕ ਹਰੇ ਰਹਾਓ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ। ਹੁਣ ਅੱਗੇ ਕਿਸੇ ਮਨਮੁਖ ਆਦਮੀ ਦੀ ਹਾਲਤ ਬਿਆਨ ਕਰਦੇ ਹਨ, ਕਿਸੇ ਕਿਰਪਨ ਆਦਮੀ ਨੂੰ ਉਪਦੇਸ਼ ਦੇ ਰਹੇ ਹਨ। ਕਿਰਪਨ ਤਨ ਮਨ ਕਿਲ ਵਿਖ ਭਰੇ, ਕਿਰਪਨ ਦਾ ਅਰਥ ਹੈ ਕੰਜੂਸ। ਕੰਜੂਸ ਨੂੰ ਸੂੰ ਵੀ ਆਪਾਂ ਕਹਿ ਦਿੰਦੇ ਹਾਂ ਤੇ ਉਸਨੂੰ ਆਮ ਲੋਕ ਮੱਖੀ ਚੂਸ ਵੀ ਕਹਿ ਦਿੰਦੇ ਹਨ, ਜਿਹੜਾ ਕੋਈ ਪੁੰਨ ਦਾਨ ਨਾ ਕਰ ਸਕੇ। ਪਿੱਛੇ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਸੀ, ਕੁਝ ਲੋਕ ਐਸੇ ਵੀ ਹਨ ਜਿਹੜੇ ਦਾਨ ਪੁੰਨ ਨਹੀਂ ਸੰਤਨ ਸੇਵਾ ਕਿਤੇ ਹੀ ਕਾਜ ਨਾ ਆਇਆ, ਨਾ ਕੋਈ ਪੁੰਨ ਦਾਨ ਤੇ ਨਾ ਹੀ ਕੋਈ ਸੰਤਾਂ ਦੀ ਸੇਵਾ ਕਰ ਸਕਦੇ ਨੇ, ਤੇ ਫਿਰ ਉਹਨਾਂ ਦਾ ਤਨ ਕਿਸੇ ਵੀ ਕੰਮ ਨਹੀਂ ਆਉਂਦਾ। ਕਿਰਪਨ ਦਾ ਅਰਥ ਹੈ ਕੰਜੂਸ, ਸੋਮ। ਕਿਰਪਨ ਤਨ ਮਨ ਕਿਲਵਿਖ ਭਰੇ, ਤੇ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਜਿਹੜੇ ਕੰਜੂਸ ਆਦਮੀ ਨੇ ਤਨ ਮਨ ਕਿਲਵਿਖ ਭਰੇ, ਉਹਨਾਂ ਦੇ ਤਨ ਵੀ ਤੇ ਮਨ ਵੀ ਦੋਵੇਂ ਹੀ ਪਾਪਾਂ ਦੇ ਨਾਲ ਭਰੇ ਹੁੰਦੇ ਨੇ, ਕਿਉਂਕਿ ਕੰਜੂਸ ਆਦਮੀ ਨੇ ਕੋਈ ਸੇਵਾ ਨਹੀਂ ਕਰਨੀ, ਕੋਈ ਪਰਉਪਕਾਰ ਦਾ ਕੰਮ ਨਹੀਂ ਕਰਨਾ, ਕਿਸੇ ਚੰਗੇ ਪਾਸੇ ਮਾਇਆ ਤੇ ਲਾਉਣੀ ਹੀ ਨਹੀਂ, ਸਿਰਫ ਮਾਇਆ ਇਕੱਠੀ ਕਰਨ ਵਾਸਤੇ ਉਹ ਪਾਪ ਹੀ ਕਰਦਾ ਰਹਿੰਦਾ, ਕਿਉਂਕਿ ਸਤਿਗੁਰੂ ਦੇ ਬਚਨ ਹੈ ਪਾਪਾਂ ਬਾਝੋ ਹੋਵੇ ਨਾਹੀ ਮੋਇਆ ਸਾਥ ਨਾ ਜਾਈ। ਬਹੁਤੀ ਮਾਇਆ ਪਾਪਾਂ ਤੋਂ ਬਿਨਾਂ ਇਕੱਠੀ ਹੁੰਦੀ ਵੀ ਨਹੀਂ। ਪਾਪ ਤੋਂ ਮੁਰਾਦ ਹੈ ਝੂਠ ਬੋਲਣਾ, ਘੱਟ ਤੋਲਣਾ, ਠੱਗੀ ਮਾਰਨੀ, ਕਿਸੇ ਨਾਲ ਧੋਖਾ ਕਰਨਾ, ਇਹੋ ਜਿਹੇ ਕੰਮ ਅਕਸਰ ਲੋਕ ਕਰਦੇ ਨੇ। ਇਸੇ ਲਈ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿਰਪਨ ਤਨ ਮਨ ਕਿਲ ਵਿਖ ਭਰੇ। ਜਾਂ ਇਹ ਕੁਛ ਵਿਦਵਾਨਾਂ ਨੇ ਕਿਰਪਨ ਨੂੰ ਸੰਬੋਧਨ ਰੂਪ ਦੇ ਵਿੱਚ ਵੀ ਵਰਤਿਆ ਹੈ ਵੀ ਇਹ ਕੰਜੂਸ ਮਨੁੱਖ ਤਨ ਮਨ ਕਿਲ ਵਿਖ ਭਰੇ, ਤੇਰਾ ਤਨ ਵੀ ਤੇ ਮਨ ਵੀ ਦੋਵੇਂ ਤੇਰੇ ਕਿਲ ਵਿਖ ਦਾ ਅਰਥ ਹੈ ਵੱਡੇ ਵੱਡੇ ਬੱਜਰ ਪਾਪਾਂ ਦੇ ਨਾਲ ਭਰੇ ਹੋਏ ਹਨ। ਸਾਧ ਸੰਗ ਭਜਨ ਕਰ ਸਵਾਮੀ, ਤੂੰ ਸਾਧ ਸੰਗਤ ਦੇ ਨਾਲ ਮਿਲ ਕੇ ਉਸ ਅਕਾਲ ਪੁਰਖ ਵਾਹਿਗੁਰੂ ਮਾਲਕ ਦਾ ਸਿਮਰਨ ਕਰ, ਟਾਕਣ ਕਉ ਇੱਕ ਹਰੇ, ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਇੱਕ ਪਰਦੇ ਟਕਣ ਵਾਲਾ ਹੈ। ਜੇ ਤੂੰ ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰੇ ਤਾਂ ਹੋ ਸਕਦਾ ਉਹ ਅਕਾਲ ਪੁਰਖ ਵਾਹਿਗੁਰੂ ਤੇਰੇ ਪਰਦੇ ਵੀ ਟਕ ਲਵੇ।
ਅਨਕ ਛਿਦਰ ਬੋਇਤ ਕੇ ਛੁਟਕਤ ਥਾਮ ਨਾ ਜਾਈ ਕਰੇ।
ਰਹਾਉ ਵਿਸਰਾਮ ਦੇ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਬੜੀਆਂ ਸੁੰਦਰ ਉਦਾਹਰਣਾਂ ਦਿੰਦੇ ਹਨ। ਅਨਕ ਛਿਦਰ ਬੋਹਿਤ ਕੇ ਛੁਟਕਤ, ਜਿਵੇਂ ਕੋਈ ਬੋਹੇ ਦਾ ਅਰਥ ਹੈ ਜਹਾਜ਼, ਛਿਦਰ ਦਾ ਅਰਥ ਹੈ ਸੁਰਾਖ। ਜਿਵੇਂ ਕਿਸੇ ਜਹਾਜ਼ ਦੇ ਵਿੱਚ ਅਨੇਕਾਂ ਹੀ ਛਿਦਰ ਸੁਰਾਖ ਖੁੱਲ ਜਾਣ, ਉਹਦੇ ਵਿੱਚ ਮਗੋਰੇ ਪੈ ਜਾਣ, ਥਾਮ ਨਾ ਜਾਹੇ ਕਰੇ, ਤੇ ਜੇ ਕੋਈ ਆਦਮੀ ਹੱਥਾਂ ਦੇ ਨਾਲ ਉਹਨਾਂ ਨੂੰ ਬੰਦ ਕਰਨਾ ਚਾਹੇ ਤਾਂ ਨਹੀਂ ਕਰ ਸਕਦਾ। ਕੋਈ ਜਹਾਜ਼ ਸਮੁੰਦਰ ਵਿੱਚ ਜਾ ਰਿਹਾ ਹੈ, ਅਚਾਨਕ ਕੋਈ ਐਸਾ ਐਕਸੀਡੈਂਟ ਹੋ ਜਾਂਦਾ ਹੈ ਔਰ ਉਸ ਜਹਾਜ਼ ਦੇ ਵਿੱਚ ਛਿੱਦਰ ਮਗੂਰੇ ਖੁੱਲ ਜਾਂਦੇ ਹਨ, ਤੇ ਜੇ ਕੋਈ ਆਦਮੀ ਹੱਥਾਂ ਦੇ ਨਾਲ ਉਹਨਾਂ ਨੂੰ ਬੰਦ ਕਰਨਾ ਚਾਹੇ ਨਹੀਂ ਹੋ ਸਕਦੇ।
ਜਿਸ ਕਾ ਬੋਹਿਤ ਤਿਸਿਆਰਾ ਦੇ ਖੋਟੇ ਸੰਗ ਖਰੇ,
ਤੇ ਫਿਰ ਉਹਨੂੰ ਕਰਨਾ ਕੀ ਚਾਹੀਦਾ ਹੈ? ਤਾਂ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਸਦਾ ਜਹਾਜ਼ ਹੈ ਤੇ ਜਿਹੜਾ ਕੋਈ ਜਹਾਜ਼ ਦੇ ਵਿੱਚ ਬੈਠਣ ਵਾਲਾ ਕੋਈ ਵੀ ਮਨੁੱਖ ਹੈ, ਉਹ ਜਿਸਦਾ ਜਹਾਜ਼ ਹੈ ਉਸ ਮਾਲਕ ਨੂੰ ਚੇਤੇ ਕਰੇ, ਤੇ ਫਿਰ ਉਹ ਮਾਲਕ ਆ ਕੇ ਖਬਰ ਸਾਰ ਲੈਂਦਾ ਹੈ, ਉਹੀ ਸਾਰਾ ਇੰਤਜ਼ਾਮ ਕਰਦਾ ਹੈ, ਉਹ ਸਿਆਣੇ ਸਿਆਣੇ ਇੰਜੀਨੀਅਰ ਭੇਜਦਾ ਹੈ ਵੀ ਇਸ ਜਹਾਜ਼ ਨੂੰ ਤੁਸੀਂ ਠੀਕ ਕਰੋ, ਖੋਟੇ ਸੰਗ ਖਰੇ। ਤੇ ਜਿਹੜੇ ਖੋਟੇ ਪੁਰਸ਼ ਨੇ ਬਈ ਉਹ ਵੀ ਗੁਰੂ ਦੀ ਸੰਗਤ ਕਰਕੇ ਤੇ ਮਾਲਕ ਦਾ ਸਿਮਰਨ ਕਰਕੇ ਉਹ ਵੀ ਖਰੇ ਹੋ ਜਾਂਦੇ ਨੇ। ਇਸੇ ਤਰ੍ਹਾਂ ਅਨਕ ਚਿਦਰ ਬੋਹਿਤ ਕੇ ਛੁਟਕਤ, ਇਹ ਸਾਡਾ ਜੀਵਨ ਇੱਕ ਜਹਾਜ਼ ਹੈ, ਇਹਦੇ ਵਿੱਚ ਅਨੇਕਾਂ ਤਰ੍ਹਾਂ ਦੇ ਛਿੱਦਰ ਖੁੱਲੇ ਹੋਏ ਨੇ। ਇਹਦਾ ਮਤਲਬ ਇਹ ਹੈ ਆ ਜਿਹੜੀਆਂ ਪੰਜ ਗਿਆਨ ਇੰਦਰੀਆਂ ਨੇ, ਪੰਜ ਕਰਮ ਇੰਦਰੀਆਂ ਨੇ, ਵਿਸ਼ਿਆਂ ਵੱਲ ਦੌੜਦੀਆਂ ਨੇ। ਹੋਰ ਅਨੇਕਾਂ ਸਾਡੇ ਅੰਦਰ ਪਾਪ ਵਿਕਾਰ ਵੀ ਸਾਡੇ ਅੰਦਰ ਪੈਦਾ ਹੁੰਦੇ ਨੇ, ਮਾਨੋ ਸਾਡੇ ਜੀਵਨ ਦੇ ਬੇੜੇ ਵਿੱਚ ਸੁਰਾਖ ਹੋ ਰਹੇ ਨੇ। ਅਣਖ ਛਿੱਦਰ ਬੋਹਿਤ ਕੇ ਛੁਟਕਤ, ਸਾਡੇ ਇਸ ਜੀਵਨ ਦੇ ਬੇੜੇ ਅੰਦਰ ਅਨੇਕਾਂ ਤਰ੍ਹਾਂ ਦੇ ਪਾਪਾਂ ਦੇ ਵਿਕਾਰਾਂ ਦੇ ਛਿੱਦਰ ਖੁੱਲੇ ਹੋਏ ਨੇ। ਥੰਮ ਨਾ ਜਾਹੀ ਕਰੇ ਜੇ ਅਸੀਂ ਆਪਣੇ ਹੱਥਾਂ ਦੇ ਨਾਲ, ਆਪਣੇ ਯਤਨ ਦੇ ਨਾਲ ਇਹਨਾਂ ਨੂੰ ਰੋਕਣਾ ਚਾਹੀਏ, ਨਹੀਂ ਰੁਕ ਸਕਦੇ। ਭਾਵੇਂ ਮਨੁੱਖ ਆਪਣੇ ਗੁਨਾਹਾਂ ਤੋਂ, ਨਸ਼ਿਆਂ ਤੋਂ, ਵਿਸ਼ਿਆਂ ਤੋਂ, ਪਾਪਾਂ ਤੋਂ, ਵਿਕਾਰਾਂ ਤੋਂ ਆਪਣੇ ਆਪ ਨਹੀਂ ਬਚ ਸਕਦਾ। ਅਣਜਾਣਤ ਬਿਖਿਆ ਮੈਂ ਰਚੈ, ਜੇ ਜਾਣਤ ਆਪਣ ਆਪ ਬਚੈ। ਜਿਹੜਾ ਮਨੁੱਖ ਇਹ ਸਮਝਦਾ ਹੈ ਕਿ ਸਭ ਕੁਛ ਮੇਰੇ ਹੱਥ ਵਿੱਚ ਹੈ, ਮੈਂ ਜੋ ਮਰਜ਼ੀ ਕਰ ਸਕਦਾ ਹਾਂ, ਤਾਂ ਸਤਿਗੁਰੂ ਕਹਿੰਦੇ ਨੇ ਜਦੋਂ ਮਨੁੱਖ ਅਣਜਾਣੇ ਵਿੱਚ ਵਿਸ਼ੇ ਵਿਕਾਰਾਂ ਦੇ ਵਿੱਚ ਖਚਿਤ ਹੁੰਦਾ ਹੈ, ਜੇ ਕੋਈ ਆਪਣੇ ਆਪ ਨੂੰ ਕੁਛ ਸਮਝਦਾ ਹੈ, ਫਿਰ ਉਹ ਵਿਕਾਰਾਂ ਤੋਂ ਬਚ ਕੇ ਦਿਖਾਵੇ। ਕੋਈ ਆਖੇ ਵੀ ਮੈਂ ਆਪਣੇ ਸਰੀਰ ਤੇ ਆਪਣੇ ਮਨ ਤੇ ਕੰਟਰੋਲ ਰੱਖ ਸਕਦਾ ਹਾਂ, ਇਹ ਗੱਲ ਝੂਠੀ ਹੈ। ਕੋਈ ਆਪਣੇ ਆਪ ਤੇ ਪੂਰਨ ਕੰਟਰੋਲ ਨਹੀਂ ਕਰ ਸਕਦਾ। ਅਸਲੀ ਸਾਡੇ ਜੀਵਨ ਦਾ ਬੇੜਾ ਵਾਹਿਗੁਰੂ ਦੇ ਹੱਥ ਵਸ ਹੈ। ਇਸੇ ਲਈ ਸਤਿਗੁਰੂ ਫਰਮਾਉਂਦੇ ਨੇ ਜਿਸ ਕਾ ਬੋਹੇ ਤਿਸ ਆਰਾ ਦੇ, ਜਿਸ ਵਾਹਿਗੁਰੂ ਨੇ ਜੀਵਨ ਦਾ ਜਹਾਜ਼ ਬਖਸ਼ਿਸ਼ ਕੀਤਾ ਹੈ, ਇਸ ਮਨੁੱਖ ਨੂੰ ਚਾਹੀਦਾ ਉਹਦਾ ਸਿਮਰਨ ਕਰੇ। ਜਦੋਂ ਇਹ ਮਨੁੱਖ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਤੇ ਖੋਟੇ ਸੰਗ ਖਰੇ, ਜਿਹੜੇ ਖੋਟੇ ਪੁਰਸ਼ ਵੀ ਨੇ, ਉਹ ਵੀ ਚੰਗੇ ਮਹਾਂਪੁਰਖਾਂ ਦੀ ਸੰਗਤ ਕਰਕੇ ਉਹ ਵੀ ਖਰੇ ਬਣ ਜਾਂਦੇ ਹਨ। ਉਹਨਾਂ ਦੇ ਜੀਵਨ ਵੀ ਨਿਸਪਾਪ ਤੇ ਨਿਰਵਿਕਾਰ ਹੋ ਜਾਂਦੇ ਹਨ। ਭਾਵ ਚੰਗੀ ਸੰਗਤ ਹੀ ਮਨੁੱਖ ਨੂੰ ਚੰਗਾ ਬਣਾਉਂਦੀ ਹੈ। ਸਾਡੇ ਜੀਵਨ ਦੇ ਵਿੱਚ ਜਿਹੜੇ ਅਨੇਕਾਂ ਛਿੱਦਰ ਨੇ, ਪਾਪ ਵਿਕਾਰ ਨੇ, ਇਹਨਾਂ ਨੂੰ ਚੰਗੀ ਸੰਗਤ ਹੀ ਦੂਰ ਕਰ ਸਕਦੀ ਹੈ ਤੇ ਸਾਨੂੰ ਮਾਲਕ ਦਾ ਸਿਮਰਨ ਵੀ ਕਰਨਾ ਚਾਹੀਦਾ ਹੈ। ਸਿਮਰਨ ਦੇ ਨਾਲ ਇਹਨਾਂ ਪਾਪਾਂ ਵਿਕਾਰਾਂ ਤੋਂ ਛੁਟਕਾਰਾ ਮਿਲਦਾ ਹੈ ਤੇ ਸਿਮਰਨ ਮਹਾਂਪੁਰਖਾਂ ਦੀ ਸੰਗਤ ਵਿੱਚੋਂ ਮਿਲਦਾ ਹੈ। ਮਹਾਂਪੁਰਖਾਂ ਦੀ ਸੰਗਤ ਖੋਟੀਆਂ ਨੂੰ ਖਰੇ ਕਰ ਦਿੰਦੀ ਹੈ।
ਗਲੀ ਸੈਲ ਉਠਾਵਤ ਚਾਹੇ ਓਏ ਉਆ ਹੀ ਹੈ ਤਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਸ ਮਨੁੱਖ ਦਾ ਮਨ ਹੈ, ਇਹ ਡਿੰਗਾਂ ਬਹੁਤ ਮਾਰਦਾ, ਫੜਾਂ ਵੀ ਬਹੁਤ ਮਾਰਦਾ। ਗੱਲੀ ਸੈਲ ਉਠਾਵਤ ਚਾਹੇ, ਗੱਲਾਂ ਗੱਲਾਂ ਦੇ ਨਾਲ ਤੇ ਪਹਾੜ ਵੀ ਚੁੱਕਣਾ ਚਾਹੁੰਦਾ। ਕਈ ਲੋਕਾਂ ਨੂੰ ਗੱਪ ਮਾਰਨ ਦੀ ਆਦਤ ਪੈ ਜਾਂਦੀ ਹੈ ਤੇ ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਇਹ ਤੇ ਅਸਮਾਨ ਨੂੰ ਟਾਕੀਆਂ ਲਾਉਂਦਾ। ਉਹ ਗੱਲਾਂ ਗੱਲਾਂ ਦੇ ਨਾਲ ਪਹਾੜ ਵੀ ਚੁੱਕਣਾ ਚਾਹੁੰਦਾ ਹੈ, ਉਹ ਉਹਾ ਹੀ ਹੈ ਤਰੇ। ਪਰ ਗੱਲਾਂ ਦੇ ਨਾਲ ਤੇ ਕੋਈ ਪਹਾੜ ਚੁੱਕ ਕੇ ਇਧਰ ਉਧਰ ਨਹੀਂ ਕਰ ਸਕਦਾ, ਉਹ ਤਾਂ ਉੱਥੇ ਹੀ ਪਿਆ ਰਹਿੰਦਾ। ਇਸੇ ਲਈ ਕਈ ਲੋਕਾਂ ਨੂੰ ਐਵੇਂ ਵਾਧੂ ਗੱਪਾਂ ਮਾਰਨ ਦੀ, ਸ਼ੇਖੀਆਂ ਮਾਰਨ ਦੀ ਆਦਤ ਹੁੰਦੀ, ਪਰ ਉਹਦੇ ਨਾਲ ਤੇ ਕੁਛ ਨਹੀਂ ਹਾਸਲ ਹੋ ਸਕਦਾ।
ਜੋਰ ਸਖਤ ਨਾਨਕ ਕਿਛ ਨਾਹੀ, ਪ੍ਰਭ ਰਾਖੋ ਸਰਣ ਪਰੇ।
ਅਸਲੀ ਜਿਹੜਾ ਭਾਵਕ ਅਰਥ ਹੈ, ਗੱਲੀ ਸੈਲ ਉਠਾਵਤ ਚਾਹੇ, ਸੈਲ ਦਾ ਅਰਥ ਹੁੰਦਾ ਪਹਾੜ। ਪਹਾੜ ਕੀ ਹੈ? ਹੰਕਾਰ ਜਾਂ ਅਗਿਆਨ, ਇਹ ਇੱਕ ਪਹਾੜ ਵਾਂਗ ਨੇ। ਕਈ ਆਦਮੀ ਗੱਲਾਂ ਦੇ ਨਾਲ ਹੀ ਇਸ ਹੰਕਾਰ ਤੇ ਅਗਿਆਨ ਦੇ ਪਰਬਤ ਨੂੰ ਚੁੱਕਣਾ ਚਾਹੁੰਦੇ ਨੇ, ਪਰ ਨਹੀਂ, ਉਹ ਤਾਂ ਉੱਥੇ ਟਿਕਿਆ ਰਹਿੰਦਾ। ਇਹ ਤੇ ਗੁਰੂ ਦੀ ਮਿਹਰ ਹੋਵੇ ਤਾਂ ਹੀ ਇਹ ਹੰਕਾਰ ਤੇ ਅਗਿਆਨ ਦੂਰ ਹੋ ਸਕਦਾ ਹੈ। ਜੋਰ ਸ਼ਕਤ ਨਾਨਕ ਕਿਛ ਨਾਹੀਂ, ਤੇ ਫਿਰ ਮਹਾਰਾਜ ਦੱਸੋ ਹੁਣ ਕੀ ਕੀਤਾ ਜਾਵੇ? ਤਾਂ ਹਜ਼ੂਰ ਕਹਿੰਦੇ, ਨਿਮਾਣੇ ਤੇ ਨਿਤਾਣੇ ਹੋ ਕੇ ਉਸ ਵਾਹਿਗੁਰੂ ਦੇ ਦਰ ਤੇ ਟੈ ਪਾਓ ਤੇ ਅਰਦਾਸ ਕਰੋ, ਜੋਰ ਸ਼ਕਤ ਨਾਨਕ ਕਿਛ ਨਾਹੀਂ। ਹੇ ਵਾਹਿਗੁਰੂ ਜੀ, ਸਾਡੇ ਵਿੱਚ ਨਾ ਤੇ ਕੋਈ ਜੋਰ ਸਰੀਰਕ ਬਲ ਹੈ ਤੇ ਨਾ ਹੀ ਸਾਡੇ ਕੋਲ ਕੋਈ ਬੁੱਧੀ ਦੀ ਸ਼ਕਤੀ ਹੈ, ਕੋਈ ਆਤਮਕ ਬਲ ਹੈ, ਸਾਡੇ ਵਿੱਚ ਕੁਝ ਵੀ ਨਹੀਂ ਹੈ। ਪ੍ਰਭ ਰਾਖੋ ਸਰਣ ਪਰੇ। ਹੇ ਵਾਹਿਗੁਰੂ ਜੀ, ਅਸੀਂ ਹੁਣ ਆਪ ਜੀ ਦੀ ਸ਼ਰਨ ਵਿੱਚ ਆ ਕੇ ਪੈ ਗਏ ਹਾਂ ਤੇ ਕਿਰਪਾ ਕਰੋ, ਤੁਸੀਂ ਸਾਨੂੰ ਹੁਣ ਰੱਖ ਲਓ, ਕਿਉਂਕਿ ਸ਼ਰਨ ਪਿਆਂ ਦੀ ਲਾਜ ਤੁਸੀਂ ਰੱਖਦੇ ਹੋ ਤੇ ਅਸੀਂ ਹੁਣ ਆਪ ਜੀ ਦੀ ਸ਼ਰਨ ਵਿੱਚ ਪੈ ਗਏ ਹਾਂ ਤੇ ਕਿਰਪਾ ਕਰਕੇ ਸਾਨੂੰ ਰੱਖ ਲਓ। ਜਦੋਂ ਕੋਈ ਨਿਮਾਣਾ ਤੇ ਨਿਤਾਣਾ ਜਿਹਾ ਹੋ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਟੈ ਪੈਂਦਾ ਤੇ ਅਰਦਾਸ ਬੇਨਤੀ ਕਰਦਾ ਹੈ, ਸੱਚੇ ਪਾਤਸ਼ਾਹ ਮੇਰੇ ਵਿੱਚ ਨਾ ਜ਼ੋਰ ਹੈ ਨਾ ਕੋਈ ਸ਼ਕਤੀ ਸਮਰੱਥਾ ਹੈ, ਤੁਸੀਂ ਕਿਰਪਾ ਕਰੋ ਮੈਨੂੰ ਰੱਖ ਲਓ, ਤੇ ਵਾਹਿਗੁਰੂ ਪਰਮੇਸ਼ਰ ਰੱਖ ਲੈਂਦਾ ਹੈ।
ਤੁਹਾਡੀ ਮਹੱਲਾ ਪੰਜਵਾਂ, ਹਰ ਕੇ ਚਰਨ ਕਮਲ ਮਨ ਧਿਆਓ, काट कुठार पित बात हंता औखद हर को नाओ रहाओ।
धन गुरु अर्जन देव महाराज सच्चे पातशाह हुण अगले शब्द विच सानू उपदेश दिंदे हन, हर के चरण कमल मन ते आओ। हे भाई, तुसी उस वाहिगुरु दे चरणा कमलां नू अपने मन विच ते आओ। चरण कमलां दा संबंध ध्यान दे नाल किवें बन सकदा है? चरणा कमलां दी सेवा हो सकदी है, पर उन्हां दा सिमरन नहीं हुंदा। इस लई चरण कमल दा सिद्धांतक अर्थ महापुरख ही करदे सन, नाम हर के चरण कमल मन ते आओ। तुसी अपने मन विच वाहिगुरु दे नाम नूं ते आओ। काड कोठार पित बात हंता औखद हर को नाओ, अगे स्पष्ट आ गया औखद हर को नाओ। वाहिगुरु दा नाम ही असली सारे रोगां दी औषधि है। सर्व रोग का औखद नाम एक ऐसी औषधि है, साहिब सतगुरु सच्चे पातशाह फरमाउंदे ने, काड कोठार पित बात हंता। तीन किस्म दे रोग वैदक दे ग्रंथां विच लिखे ने, वाए पित कफ, ते चौथा एक रुद्र विगाड़दा खून दी खराबी दा भी एक रोग मन्निया है। ये चार किस्म दे रोग ने, ते कईयां दे शरीर दे विच ये तिन्ने जड़े रोग ने हावी हो जांदे ने, वाए पित कफ। ते फिर इन्हां नूं दूर करन दे लई एक वैदक दे ग्रंथां दे विच कोई ऐसी औषधि है जिसनूं कुठार नाम दिता गया है। कुठार जिहड़ा कुठार शब्द है, इहदा अर्थ है बई कोढ़ नूं दूर करन वाली बीमारी। कुठार कोढ़ नूं दूर करन वाली बीमारी नूं कुठार नाम दिता है। इधर वाए पित कफ, ये जिहड़े तीन रोग ने जिन्हां नूं वैदक दे ग्रंथां विच तरदोख लिखिया होया, ये जदों तिन्ने रोग कठे हो जाते ने फिर उथे ओ कुठार जिहड़ी औषधि है जो एक किस्म का काढ़ा हुंदा है, जिवें आ दुशांदा हुंदा है ना, इस तरह कई दवाइयां बूटियां कठियां करके ते उसनू पानी विच उबाल के ओ दवाई तैयार कीती जांदी, उसनू आम पंजाबी विच काढ़ा कह दिंदे ने। काढ़ कुठार पित बात हंता ओ वाए पित कप, ये तरदोख नूं नास करन दे लई, जिवें कुठार दा अर्थ है बई ओ काढ़ा नाम दी, कुठार नाम दी दवाई आखी जांदी है, इसे तरह सारे रोगां नूं नाश करन दे लई औखद हर को नाम, वाहिगुरु दा नाम भी एक औषधि है। जिवें ओ काढ़ा सारे रोगां नूं नाश कर दिंदा सी, वाए वैवादी दा रोग ते पित गर्मी दा रोग ते काफ कोई बलगम आदक पैदा हो जाने, है थे हुण भी यही बीमारियां ने, पर दवाइयां दे नाम कुछ वखो वखरे हुण रख ले गए हन। काड कुठार पित बात हंता भी इधर अंतरी भाव दे विच वाए रोग है वैवादी दा, पित दा अर्थ है गर्मी, वाए पित कफ, ते कफ दा अर्थ हुंदा कोई बलगम आदक जम जाने, जिवें कोई छाती विच बलगम जम जांदी है जां कईयां दी खंघ आउंदी है उत्थे बलगम अंदर पैदा हुंदी रहिंदी है। इन्हां सारे रोगां नूं नाश करके बाहर कढ़न वाला ओ कुठार एक काढ़ा हुंदा है और ओहदे नाल सारे रोग नाश हो जांदे हन। इधर वाहिगुरु दा नाम ही एक दारू है जो वाए दा अर्थ है वाशना दा रोग, ते पित दा अर्थ है हंकार दा रोग, ते जिहड़ा कफ तो मुराद है जो काम दा रोग है, और इस नूं नाश करके बाहर कढ़ दिंदा है। दूजे कुछ विद्वाना ने इस पंक्ति दे अर्थ होर ढंग नाल भी कीते हन, काढ़ कुठार पित बात हंता, कुठार दा अर्थ कुहाड़ा भी कीता है, पर किसे भी शब्द दे भावे कई अर्थ हुंदे ने, पर जथा प्रकरण तथा अर्थ महापुरख विद्यार्थियों नूं पढ़ाउंदे सन भी जिहो जिहा प्रकरण होवे उही अर्थ उत्थे करना ढुकदा हुंदा है। काढ़ कुठार पित बात हंता, हंकार रूपी बिरश नूं नाश करन दे लई इह वाहिगुरु दा नाम काढ़ कुठार भी एक कुहाड़ा आखिया जांदा है, जिवें कुहाड़े दे नाल बिरश नूं वढ दिता जांदा है। ਅਕਸਰ ਉਸ ਸਮੇਂ ਕੁਹਾੜੇ ਦੇ ਨਾਲ ਹੀ ਬਿਰਛ ਨੂੰ ਕੱਟਿਆ ਜਾਂਦਾ ਸੀ। ਹੁਣ ਦੀਆਂ ਮਸ਼ੀਨੀ ਆ ਰਹੀਆਂ ਹੋਰ ਕਈ ਨਵੇਂ ਔਜ਼ਾਰ ਬਣ ਗਏ ਨੇ, ਪਰ ਉਸ ਵੇਲੇ ਕੁਹਾੜੇ ਦੇ ਨਾਲ ਹੀ ਵੱਡੇ ਦਰਖਤਾਂ ਨੂੰ ਵੱਢਿਆ ਜਾਂਦਾ ਸੀ। ਸਤਿਗੁਰੂ ਕਹਿੰਦੇ ਨੇ, ਵਾਹਿਗੁਰੂ ਪਰਮੇਸ਼ਰ ਦਾ ਨਾਮ ਹੰਕਾਰ ਰੂਪੀ ਬਿਰਛ ਨੂੰ ਕੱਟਣ ਦੇ ਲਈ ਕੁਹਾੜਾ ਆਖੀਦਾ ਹੈ ਤੇ ਪਿਤ ਬਾਤ ਹੰਤਾ ਤੇ ਪਿਤ ਗਰਮੀ ਤੇ ਬਾਤ ਵਾਈ ਦੇ ਰੋਗ ਨੂੰ ਨਾਸ ਕਰਨ ਦੇ ਲਈ ਇਹ ਇੱਕ ਔਸ਼ਧ ਦਾਰੂ ਆਖਿਆ ਜਾਂਦਾ ਹੈ। ਵੀ ਐਸਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਤੇ ਹਰ ਵੇਲੇ ਉਸ ਨੂੰ ਸਿਮਰਨਾ ਚਾਹੀਦਾ ਹੈ।
ਤੀਨੇ ਤਾਪ ਨਿਵਾਰਣ ਹਾਰਾ ਦੁਖ ਹੰਤਾ ਸੁਖ ਰਾਸ
ਰਹਾਉ ਬਸਰਾਮ ਦੇ ਕੀ ਸਾਹਿਬ। ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ, ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਤਿੰਨੇ ਤਾਪ ਨੇ, ਆਦਿ ਵਿਆਦੀ ਉਪਾਧੀ, ਆਦਿ ਜਿਹੜੇ ਮਨ ਦੇ ਤਾਪ ਨੇ, ਵਿਆਦੀ ਸਰੀਰ ਦੇ ਰੋਗ ਨੇ, ਤੇ ਉਪਾਧੀ ਲੜਾਈ ਝਗੜੇ ਤੋਂ ਪੈਦਾ ਹੋਣ ਵਾਲੇ ਜਿਹੜੇ ਕੋਈ ਰੋਗ ਨੇ, ਲੋਏ ਆਦਿ ਵਿਆਦੀ ਉਪਾਧੀ ਤਿੰਨੇ ਤਾਪਾਂ ਨੂੰ ਨਾਸ ਕਰਨ ਵਾਲਾ ਹੈ। ਦੁੱਖ ਅੰਤਾ ਸੁਖ ਰਾਸ ਤੇ ਸਾਰੇ ਦੁੱਖਾਂ ਨੂੰ ਨਾਸ ਕਰਨ ਵਾਲਾ ਤੇ ਸਾਰੇ ਸੁਖਾਂ ਨੂੰ ਬਖਸ਼ਿਸ਼ ਕਰਨ ਵਾਲਾ ਹੈ।